ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ, ਜਿਸ ਦਾ ਸਿਰਲੇਖ ਹੈ ਗੁਰੂ ਗ੍ਰੰਥ ਦੇ ਨਿਰਦੇਸ਼ਾਂ ਅਨੁਸਾਰ ਲੰਮੀ ਨਦਰ। ਆਓ ਉਸ ਦਾ ਅਖੀਰਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਲੜੀ ਨੂੰ ਜੋੜਨ ਲਈ ਪਿਛਲੇ ਭਾਗ ਵਿੱਚ ਪੜੀਆਂ ਕੁਝ ਸਤਰਾਂ ਨੂੰ ਦੁਬਾਰਾ ਪੜਿਆ ਜਾ ਰਿਹਾ ਹੈ ਜੀ। ਸਾਰੀਆਂ ਵਸਤੂਆਂ ਨੂੰ ਦੇਵ ਰੂਪ ਜਾਣਨਾ, ਜਿਹਾ ਕਿ ਵੈਦਿਕ ਦੇਵਮਾਲਾ ਅਤੇ ਬਹੁਦੇਵਵਾਦ ਵਿੱਚ ਪ੍ਰਧਾਨ ਹੈ, ਦੁਆਰਾ ਨਹੀਂ ਸਗੋਂ ਮਨੁੱਖ ਦੇ ਆਪਣੇ ਵਿਅਕਤਿਤਵ ਨੂੰ ਨਾਮ ਸਿਮਰਨ ਦੇ ਮਧੂ ਰਸ ਨਾਲ ਭਰਪੂਰ ਅਤੇ ਮਿੱਠੜਾ ਬਣਾ ਕੇ ਹੀ ਤੁਸੀਂ ਸੱਚੇ ਅਰਥਾਂ ਵਿੱਚ ਸੁੰਦਰ ਅਤੇ ਦੂਜਿਆਂ ਲਈ ਭਲਾਈ ਦੇ ਪਾਤਰ ਬਣ ਸਕਦੇ ਹੋ। ਇਸ ਉਪਰੋਕਤ ਨਾਮ ਸਿਮਰਨ ਦੇ ਮਧੂ ਰਸ ਤੋਂ ਵਿਹੂਣੇ ਤੁਸੀਂ ਘਾਹ ਫੂਸ ਦੇ ਬਲ ਦੇ ਢੇਰ ਸਮਾਨ ਹੋ। ਗੁਰੂ ਅਰਜਨ ਦੇਵ ਜੀ ਦੇ ਕਥਨ ਅਨੁਸਾਰ ਨਾਮ ਵਿਹੂਣਾ ਜੀਵਨ ਤਾਂ ਅਗਨੀ ਦੇ ਭਾਂਬੜ ਸਮਾਨ ਹੈ। ਨਾਮ ਦੇ ਸ਼ਹਿਦ ਰਸ ਨੂੰ ਆਪਣੀ ਆਤਮਾ ਵਿੱਚ ਸਮੋ ਕੇ ਅਤੇ ਆਪਣੇ ਭਰਾਵਾਂ ਨਾਲ ਆਪਣੀ ਕਿਰਤ ਨੂੰ ਵੰਡ ਕੇ ਛਕਣ ਨਾਲ ਇਹ ਕਿਰਤ ਪਾਵਨ ਹੋ ਜਾਂਦੀ ਹੈ ਅਤੇ ਇਹ ਨਿਰੰਤਰ ਭਲਾਈ ਦੇ ਕਾਰਜਾਂ ਵਿੱਚ ਜ਼ੋਰਦਾਰ ਵਾਧਾ ਕਰਦੀ ਰਹਿੰਦੀ ਹੈ, ਜਿਸ ਨਾਲ ਸਾਡੇ ਵਿਅਕਤਿਤਵ ਵਿੱਚ ਹੋਰ ਲੁਕੀਆਂ ਹੋਈਆਂ ਸੰਭਾਵਨਾਵਾਂ ਉਜਾਗਰ ਹੋ ਜਾਂਦੀਆਂ ਹਨ। ਫਿਰ ਦੁਹਰਾ ਦੇਈਏ, ਨਾਮ ਦੇ ਸ਼ਹਿਦ ਰਸ ਨੂੰ ਆਪਣੀ ਆਤਮਾ ਵਿੱਚ ਸਮੋ ਕੇ ਅਤੇ ਆਪਣੇ ਭਰਾਵਾਂ ਨਾਲ ਆਪਣੀ ਕਿਰਤ ਨੂੰ ਵੰਡ ਕੇ ਛਕਣ ਨਾਲ ਇਹ ਕਿਰਤ ਪਾਵਨ ਹੋ ਜਾਂਦੀ ਹੈ ਅਤੇ ਇਹ ਨਿਰੰਤਰ ਭਲਾਈ ਦੇ ਕਾਰਜਾਂ ਵਿੱਚ ਜ਼ੋਰਦਾਰ ਵਾਧਾ ਕਰਦੀ ਰਹਿੰਦੀ ਹੈ, ਜਿਸ ਨਾਲ ਸਾਡੇ ਵਿਅਕਤਿਤਵ ਵਿੱਚ ਹੋਰ ਲੁਕੀਆਂ ਹੋਈਆਂ ਸੰਭਾਵਨਾਵਾਂ ਉਜਾਗਰ ਹੋ ਜਾਂਦੀਆਂ ਹਨ। ਪਹਿਲਾਂ ਲੋਕਾਂ ਦਾ ਕਚੂੰਬਰ ਕੱਢ ਕੇ ਪੈਸਾ ਕਮਾਉਣਾ ਅਤੇ ਫਿਰ ਉਹਨਾਂ ਦੇ ਦੁੱਖੜਿਆਂ ਨੂੰ ਨਿਵਿਰਤ ਕਰਨ ਲਈ ਸੰਸਥਾਵਾਂ ਜਥੇਬੰਦ ਕਰਨਾ ਸਭ ਪਰਉਪਕਾਰੀਆਂ ਦਾ ਅੰਤਮ ਨਿਸ਼ਾਨਾ ਬਣ ਗਿਆ ਹੈ। ਮਨ ਦੇ ਭਾਗਾਂ ਨੂੰ ਆਧੁਨਿਕ ਸੱਭਿਅਤਾ ਵਿੱਚ ਇਹ ਵਰਤਾਰਾ ਵਿਸ਼ਵ ਵਿਆਪੀ ਰੂਪ ਹੀ ਧਾਰਨ ਕਰ ਗਿਆ ਹੈ। ਫਿਰ ਦੁਹਰਾ ਦੇਈਏ, ਲੋਕਾਂ ਦਾ ਕਚੂੰਬਰ ਕੱਢ ਕੇ ਪੈਸਾ ਕਮਾਉਣਾ ਅਤੇ ਫਿਰ ਉਹਨਾਂ ਦੇ ਦੁੱਖੜਿਆਂ ਨੂੰ ਨਿਵਿਰਤ ਕਰਨ ਲਈ ਸੰਸਥਾਵਾਂ ਜਥੇਬੰਦ ਕਰਨਾ ਸਭ ਪਰਉਪਕਾਰੀਆਂ ਦਾ ਅੰਤਮ ਨਿਸ਼ਾਨਾ ਬਣ ਗਿਆ ਹੈ। ਮਨ ਦੇ ਭਾਗਾਂ ਨੂੰ ਆਧੁਨਿਕ ਸੱਭਿਅਤਾ ਵਿੱਚ ਇਹ ਵਰਤਾਰਾ ਵਿਸ਼ਵ ਵਿਆਪੀ ਰੂਪ ਹੀ ਧਾਰਨ ਕਰ ਗਿਆ ਹੈ, ਪਰ ਗੁਰੂ ਸਾਹਿਬ ਦਾ ਮਨੁੱਖ ਉੱਤੇ ਵਿਸ਼ਵਾਸ ਅਤੇ ਪੈਸੇ ਉੱਤੇ ਅਵਿਸ਼ਵਾਸ ਮੂਲ ਸਿਧਾਂਤ ਹੈ। ਹਾਂਜੀ, ਪਰ ਗੁਰੂ ਸਾਹਿਬ ਦਾ ਮਨੁੱਖ ਉੱਤੇ ਵਿਸ਼ਵਾਸ ਅਤੇ ਪੈਸੇ ਉੱਤੇ ਅਵਿਸ਼ਵਾਸ ਮੂਲ ਸਿਧਾਂਤ ਹੈ। ਪੈਸਾ ਤਾਂ ਮਨੁੱਖ ਨੂੰ ਨਿਰਜਿੰਦ ਮਸ਼ੀਨ ਬਣਾ ਦਿੰਦਾ ਹੈ, ਪਰ ਦੂਜਿਆਂ ਨਾਲ ਹਮਦਰਦੀ ਮਨੁੱਖ ਵਿੱਚ ਆਤਮਕ ਭਾਵਨਾ ਦਾ ਵਾਅਦਾ ਕਰਦੀ ਹੈ। ਇਸ ਲਈ ਮਨੁੱਖ ਅਤੇ ਪ੍ਰਭੂ ਬਾਰੇ ਗਿਆਨ ਪ੍ਰਾਪਤੀ ਦਾ ਸਹਾਨੁਭੂਤੀ ਸਭ ਤੋਂ ਵੱਡਾ ਮਾਧਿਅਮ ਹੈ। ਮਨੁੱਖ ਦੇ ਮਨੁੱਖ ਨੂੰ ਆਤਮਕ ਤੌਰ 'ਤੇ ਕਤਲ ਕਰਨ ਲਈ ਅਨੇਕ ਵਿਧੀਆਂ ਅਤੇ ਜੁਗਤਾਂ ਨੂੰ ਲੱਭਣ ਦੀ ਤੁਲਨਾ ਵਿੱਚ ਸਹਾਨੁਭੂਤੀ ਦਾ ਮਾਧਿਅਮ ਵਧੇਰੇ ਚੰਗੇਰਾ ਹੈ। ਸੱਚੀ ਪਰਉਪਕਾਰਤਾ ਦਾ ਨਿਰੋਲ ਪੈਸਾ ਹੀ ਆਧਾਰ ਨਹੀਂ ਬਣ ਸਕਦਾ, ਸਗੋਂ ਇਸ ਦਾ ਆਧਾਰ ਕਿਰਤ, ਪ੍ਰੇਮ ਅਤੇ ਪਰਸਪਰ ਰੂਪ ਵਿੱਚ ਇੱਕ ਦੂਜੇ ਦੀ ਸੇਵਾ ਕਰਨਾ ਹੀ ਹੋ ਸਕਦਾ ਹੈ। ਸਭ ਤੋਂ ਉੱਤਮ ਰੂਪ ਵਿੱਚ ਸੁਤੰਤਰ ਮਨੁੱਖ ਦਾ ਸੱਚਾ ਸੁੱਚਾ ਵਿਅਕਤਿਤਵ ਹੀ ਮਨੁੱਖੀ ਕਸ਼ਟਾਂ, ਕਲੇਸ਼ਾਂ ਅਤੇ ਗਮਾਂ ਦਾ ਇਲਾਜ ਹੋ ਸਕਦਾ ਹੈ। ਫਿਰ ਦੁਹਰਾ ਦੇਈਏ, ਸੱਚੀ ਪਰਉਪਕਾਰਤਾ ਦਾ ਨਿਰੋਲ ਪੈਸਾ ਹੀ ਆਧਾਰ ਨਹੀਂ ਬਣ ਸਕਦਾ, ਸਗੋਂ ਇਸ ਦਾ ਆਧਾਰ ਕਿਰਤ, ਪ੍ਰੇਮ ਅਤੇ ਪਰਸਪਰ ਰੂਪ ਵਿੱਚ ਇੱਕ ਦੂਜੇ ਦੀ ਸੇਵਾ ਕਰਨਾ ਹੀ ਹੋ ਸਕਦਾ ਹੈ। ਸਭ ਤੋਂ ਉੱਤਮ ਰੂਪ ਵਿੱਚ ਸੁਤੰਤਰ ਮਨੁੱਖ ਦਾ ਸੱਚਾ ਸੁੱਚਾ ਵਿਅਕਤਿਤਵ ਹੀ ਮਨੁੱਖੀ ਕਸ਼ਟਾਂ, ਕਲੇਸ਼ਾਂ ਅਤੇ ਗਮਾਂ ਦਾ ਇਲਾਜ ਹੋ ਸਕਦਾ ਹੈ। ਸਹਾਨੁਭੂਤੀ ਰੱਖਣ ਵਾਲਾ ਮਨੁੱਖ ਤਾਂ ਅਮੋਲ ਮਾਣਕ ਹੈ, ਹੋਰ ਕਿਸੇ ਵੀ ਪ੍ਰਕਾਰ ਦੀ ਮਨੁੱਖੀ ਵਿਅਕਤਿਤਵ ਤੋਂ ਰਹਿਤ ਮਾਨਵਵਾਦੀ ਕੀਤੀ ਗਈ ਸੇਵਾ ਨਾਲ ਮਨੁੱਖੀ ਸ੍ਰਿਸ਼ਟਾਚਾਰ ਦੀ ਸਾਰੀ ਆਤਮਕਤਾ ਅਤੇ ਮਨੁੱਖੀ ਗੁਣਾਂ ਦੇ ਸਹਿਜ ਪਰਵਾਹ ਜਾਂ ਆਪ ਮੁਹਾਰਤਾ ਦਾ ਵਿਨਾਸ਼ ਹੋ ਜਾਂਦਾ ਹੈ। ਕਿਸੇ ਵੀ ਕਰਮ ਨਾਲ ਸੰਬੰਧਿਤ ਖੇਤਰ ਤੋਂ ਘਬਰਾ ਕੇ ਮਨੁੱਖ ਲਿਤਾੜਿਆ ਜਾਂਦਾ ਹੈ। ਅਜਿਹਾ ਹੋਣ ਨਾਲ ਜਿਹੜੀ ਮਿੱਟੀ ਘੱਟੇ ਦੀ ਧੂੜ ਉਸਨੇ ਆਪਣੇ ਕਦਮਾਂ ਨਾਲ ਛਾਣੀ ਆਉਂਦੀ ਹੈ, ਉਸ ਦੇ ਦਿਲ ਨੂੰ ਇਹ ਆਭਾਸ ਕਰਾ ਦਿੰਦੀ ਹੈ ਕਿ ਉਸਦੇ ਸਾਰੇ ਜੀਵਨ ਭਰ ਦੇ ਯਤਨ ਅੰਤਿਮ ਰੂਪ ਵਿੱਚ ਅਕਾਰਤ ਹੀ ਗਏ ਹਨ। ਨਿਰਾਸ਼ਾ, ਸਰੀਰ ਅਤੇ ਆਤਮਾ ਦੀ ਥਕਾਨ, ਕਲਪਨਾ ਦਾ ਸੋੜਾਪਣ ਅਤੇ ਆਪਣੀ ਆਤਮਾ ਨੂੰ ਬੋਣਾ ਕਰਨਾ, ਇਹ ਸਭ ਮਕੈਨਿਕੀ ਪੂਰਨਤਾ ਦਾ ਨਿਰਾਸ਼ਾਜਨਕ ਅੰਤ ਹੁੰਦਾ ਹੈ। ਇਹ ਤਾਂ ਮਨੁੱਖ ਦਾ ਅਭਿਮਾਨ ਹੈ ਕਿ ਉਹ ਪਹਿਲਾਂ ਇਸ ਗੱਲ ਦਾ ਐਲਾਨ ਕਰੇ ਕਿ ਉਹ ਇਹ ਭਲਾ ਕੰਮ ਕਰਨ ਲੱਗਾ ਹੈ ਅਤੇ ਫਿਰ ਉਸਨੂੰ ਸ਼ੁਰੂ ਕਰੇ। ਇਹ ਤਾਂ ਇਸੇ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਇਹ ਵਿਅਕਤੀ ਸੇਵਾ ਅਤੇ ਭਲਾਈ ਦੇ ਕੰਮ ਕਰਨ ਦੇ ਯੋਗ ਨਹੀਂ ਹੈ। ਫਿਰ ਦੁਹਰਾ ਦੇਈਏ, ਇਹ ਤਾਂ ਮਨੁੱਖ ਦਾ ਅਭਿਮਾਨ ਹੈ ਕਿ ਉਹ ਪਹਿਲਾਂ ਇਸ ਗੱਲ ਦਾ ਐਲਾਨ ਕਰੇ ਕਿ ਉਹ ਇਹ ਭਲਾ ਕੰਮ ਕਰਨ ਲੱਗਾ ਹੈ ਅਤੇ ਫਿਰ ਉਸਨੂੰ ਸ਼ੁਰੂ ਕਰੇ। ਇਹ ਤਾਂ ਇਸੇ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਇਹ ਵਿਅਕਤੀ ਸੇਵਾ ਅਤੇ ਭਲਾਈ ਦੇ ਕੰਮ ਕਰਨ ਦੇ ਯੋਗ ਨਹੀਂ ਹੈ। ਜੇ ਉਹ ਇਸ ਦੇ ਯੋਗ ਹੁੰਦਾ ਤਾਂ ਉਸਨੂੰ ਕਿਸੇ ਵੀ ਪ੍ਰਤਿਗਿਆ ਕਰਨ ਦੀ ਅਤੇ ਨਾ ਕੋਈ ਪ੍ਰਸਤਾਵ ਕਰਨ ਦੀ ਲੋੜ ਸੀ। ਭਾਈ ਵੀਰ ਸਿੰਘ ਜੀ ਦਾ ਕਥਨ ਹੈ, ਪਵਨਾਂ ਆਪਣੇ ਹੀ ਉਚੇਰੇ ਵੇਗ ਵਿੱਚ ਜਲਾਂ ਅਤੇ ਥਲਾਂ ਉੱਪਰੋਂ ਲੰਘ ਜਾਂਦੀਆਂ ਹਨ। ਮਨੁੱਖਤਾ ਦੇ ਰੱਖਿਅਕ ਆਪਣੇ ਹੀ ਨਿਆਰੇ ਕਦਮਾਂ ਨਾਲ ਚੱਲ ਕੇ ਆਉਂਦੇ ਹਨ। ਉਹਨਾਂ ਦਾ ਹਰ ਕਦਮ ਬੋਲਦਾ ਹੈ, ਹਰ ਸਵਾਸ ਅੱਗੇ ਵਧਣ ਅਤੇ ਵਿਸ਼ੇਸ਼ ਕਾਰਜ ਕਰਨ ਵੱਲ ਸੰਕੇਤ ਕਰਦਾ ਹੈ। ਹਾਂਜੀ, ਭਾਈ ਵੀਰ ਸਿੰਘ ਜੀ ਦਾ ਕਥਨ ਹੈ, ਪਵਨਾਂ ਆਪਣੇ ਹੀ ਉਚੇਰੇ ਵੇਗ ਵਿੱਚ ਜਲਾਂ ਅਤੇ ਥਲਾਂ ਉੱਪਰੋਂ ਲੰਘ ਜਾਂਦੀਆਂ ਹਨ। ਮਨੁੱਖਤਾ ਦੇ ਰੱਖਿਅਕ ਆਪਣੇ ਹੀ ਨਿਆਰੇ ਕਦਮਾਂ ਨਾਲ ਚੱਲ ਕੇ ਆਉਂਦੇ ਹਨ। ਉਹਨਾਂ ਦਾ ਹਰ ਕਦਮ ਬੋਲਦਾ ਹੈ, ਹਰ ਸਵਾਸ ਅੱਗੇ ਵਧਣ ਅਤੇ ਵਿਸ਼ੇਸ਼ ਕਾਰਜ ਕਰਨ ਵੱਲ ਸੰਕੇਤ ਕਰਦਾ ਹੈ। ਕੋਈ ਵੀ ਉਹਨਾਂ ਨੂੰ ਆਪਣੇ ਮਾਰਗ ਤੋਂ ਰੋਕ ਨਹੀਂ ਸਕਦਾ, ਉਸ ਵਿੱਚ ਅੜਿੱਕਾ ਨਹੀਂ ਪਾ ਸਕਦਾ ਅਤੇ ਨਾ ਹੀ ਉਸਨੂੰ ਬਦਲ ਸਕਦਾ ਹੈ। ਇਹ ਸਭ ਕੁਝ ਤਾਂ ਸਾਡੀ ਛੋਟੀ ਇੱਛਾ ਸ਼ਕਤੀ ਨੂੰ ਸੁਚੇਤ ਕਰਨ ਲਈ ਹੈ, ਤਾਂ ਜੋ ਇਸ ਦੇ ਰਾਹ ਵਿੱਚ ਕੋਈ ਰੋਕ ਨਾ ਪਾ ਸਕੇ। ਇਹ ਤਾਂ ਪ੍ਰਭੂ ਪ੍ਰੀਤਮ ਦੀ ਰਜ਼ਾ ਦਾ ਸਾਡੇ ਦੁਆਰਾ ਕਰਮਸ਼ੀਲ ਹੋਣਾ ਹੈ। ਇਸ ਦਾ ਇਹ ਭਾਵ ਨਹੀਂ ਕਿ ਜੇ ਸਿੱਧੀਆਂ ਪੈਣ ਵਾਲੀਆਂ ਰੋਕਾਂ ਸਾਡਾ ਸਮਰਥਨ ਨਹੀਂ ਕਰਦੀਆਂ ਤਾਂ ਨਕਾਰਾਤਮਕ ਰੋਕਾਂ ਅਰਥਾਤ ਨੀਰਸ ਪ੍ਰਕਾਰ ਦੀ ਅਕਾਰਾਤਮਕਤਾ ਵੀ ਦੂਜੇ ਬੰਨੇ ਘੱਟ ਪ੍ਰਭਾਵਕਾਰੀ ਨਹੀਂ ਹੁੰਦੀ। ਅਜਿਹਾ ਤੀਖਣ ਭਾਵੀ ਵਿਅਕਤਿਤਵ ਜਿਸ ਵਿੱਚੋਂ ਕਿ ਪ੍ਰਭੂ ਪ੍ਰਤੀਬਿੰਬਤ ਹੁੰਦਾ ਹੈ ਨੂੰ ਹੀ ਗੁਰੂ ਸਾਹਿਬ ਗੁਰਮੁਖ ਦੀ ਸੰਗਿਆ ਦਿੰਦੇ ਹਨ। ਅਜਿਹੇ ਵਿਅਕਤਿਤਵ ਵਿੱਚੋਂ ਅੰਬਰੀ ਕਾਂਗਾਂ ਦੇ ਨਿਰੰਤਰ ਉਛਾਲੇ ਹੀ ਸਿੱਖ ਦੀ ਆਤਮਕ ਅਵਸਥਾ ਹੁੰਦੀ ਹੈ। ਪੰਛੀਆਂ ਹਾਰ ਉਹ ਤਾਂ ਕੇਵਲ ਕੰਮ ਕਰਦੇ ਅਤੇ ਗੀਤ ਗਾਉਂਦੇ ਹਨ ਅਤੇ ਬਸ, ਹੋਰ ਕੁਝ ਨਹੀਂ ਕਰਦੇ। ਸਹਿਜ ਪ੍ਰਵਿਰਤੀ ਹੀ ਉਹਨਾਂ ਦੀ ਪ੍ਰਮੁੱਖ ਵਿਸ਼ੇਸ਼ਤਾ ਹੁੰਦੀ ਹੈ। ਇਹਨਾਂ ਦੇ ਸਦਗੁਣ ਅਤੇ ਪ੍ਰਾਪਤੀਆਂ ਜੇ ਉਹ ਇਸ ਵਿਸ਼ੇਸ਼ ਧਾਰਮਿਕ ਪ੍ਰਤਿਭਾ ਦੇ ਨਿਰਧਾਰਿਤ ਸਿਧਾਂਤਾਂ ਅਤੇ ਨਿਯਮਾਂ ਉੱਤੇ ਪੂਰਾ ਨਹੀਂ ਉਤਰਦੇ ਜਿਸ ਦੇ ਪਿੱਛੇ ਕਿ ਕਰਤਾਰ ਦੀ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ, ਤਾਂ ਗੁਰੂ ਦਾ ਉਸ ਨਾਲ ਕੋਈ ਵਾਸਤਾ ਨਹੀਂ ਹੁੰਦਾ। ਪ੍ਰੇਮ ਨੂੰ ਕਿਸੇ ਵੀ ਨਿਰੰਤਰ ਰੂਪ ਦੇ ਸੰਜਮ ਧਾਰਨ ਕਰਨ ਦੀ ਲੋੜ ਨਹੀਂ ਹੈ। ਇਹ ਤਾਂ ਆਤਮਾ ਵਿੱਚ ਬਜਿਆ ਬਿਜਲੀ ਦਾ ਉਹ ਲਿਸ਼ਕਾਰਾ ਹੁੰਦਾ ਹੈ ਜਿਸ ਨਾਲ ਕਿ ਮਨੁੱਖ ਵਿਲੱਖਣ ਵਿਅਕਤਿਤਵ ਦਾ ਧਾਰਨੀ ਹੋ ਜਾਂਦਾ ਹੈ। ਇਸ ਮਾਰਗ ਵਿੱਚ ਉਹਨਾਂ ਚਿਰ ਤੱਕ ਆਰਾਮ ਕਰਨ ਦੀ ਖੁੱਲ ਨਹੀਂ ਹੁੰਦੀ ਜਿੰਨਾ ਚਿਰ ਤੱਕ ਉਹ ਮੁੜਕੋ ਮੁੜਕੀ ਹੋ ਕੇ ਥੱਕ ਨਹੀਂ ਜਾਂਦਾ। ਉਸ ਦਾ ਆਰਾਮ ਤਾਂ ਲਗਾਤਾਰ ਕਿਰਤ ਕਰਨ ਅਤੇ ਕੁਝ ਕਰਦੇ ਰਹਿਣ ਵਿੱਚ ਹੀ ਹੈ। ਉਹ ਤਾਂ ਵਿਸ਼ਵ ਆਤਮਾ ਪਰਮਾਤਮਾ ਦੀ ਅਗਿਆਤ ਰਜ਼ਾ ਦਾ ਪਾਲਕ, ਧਾਰਕ ਅਤੇ ਮਾਧਿਅਮ ਹੁੰਦਾ ਹੈ। ਇਹ ਤਾਂ ਉਹ ਭਾਵਨਾ ਹੈ ਜੋ ਪ੍ਰਭੂ ਦੇ ਦਰ ਉੱਤੇ ਪ੍ਰਵਾਨਗੀ ਹਿੱਤ ਕੀਤੀ ਗਈ ਭੇਟਾ ਉਹ ਨਿਬੜਦੀ ਹੈ। ਇਹ ਤਾਂ ਉਸ ਪ੍ਰਤੀ ਪਵਿੱਤਰ ਗੀਤ ਦੇ ਰੂਪ ਵਿੱਚ ਪ੍ਰੇਮ ਦੀਆਂ ਜਿੰਦ ਧੜਕਣਾਂ ਦੀ ਭੇਟਾ ਹੁੰਦੀ ਹੈ ਜਿਸ ਨੂੰ ਅਸੀਂ ਗੁਰੂ ਆਖਦੇ ਹਾਂ। ਪ੍ਰੇਮ ਦੀ ਕਿਸੇ ਅੰਤਮ ਮੰਜ਼ਿਲ ਦੀ ਭਾਲ ਕਰਨਾ ਉਸ ਦੈਵੀ ਪ੍ਰੇਮ ਵੱਲੋਂ ਅਗਿਆਤ ਹੋਣਾ ਹੈ। ਇਹ ਤਾਂ ਪ੍ਰੇਮ ਦੀ ਨਿਰੰਤਰ ਪ੍ਰਕਿਰਿਆ ਹੁੰਦੀ ਹੈ ਜਿਸ ਦਾ ਕੋਈ ਅੰਤ ਨਹੀਂ ਹੁੰਦਾ। ਇਸ ਦੀ ਅਨੰਤਤਾ ਹੀ ਇਸ ਦੀ ਸੁੰਦਰਤਾ ਹੈ ਅਤੇ ਪ੍ਰੇਮ ਦੇ ਕਾਰਜ ਵਿੱਚ ਕਿਸੇ ਵੀ ਪ੍ਰਾਪਤੀ ਦੀ ਆਵਸ਼ਕਤਾ ਨਹੀਂ ਹੁੰਦੀ। ਇਹ ਤਾਂ ਇੱਕ ਸਰਬ ਸਾਧਾਰਨ ਰੂਪ ਦੀ ਭਾਵਨਾ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇਸੇ ਪ੍ਰਥਾਈ ਕਥਨ ਹੈ, ਪ੍ਰੇਮ ਤੋਂ ਬਿਨਾਂ ਪ੍ਰਭੂ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਫਿਰ ਦੁਹਰਾ ਦੇਈਏ, ਪ੍ਰੇਮ ਦੀ ਕਿਸੇ ਅੰਤਮ ਮੰਜ਼ਿਲ ਦੀ ਭਾਲ ਕਰਨਾ ਉਸ ਦੈਵੀ ਪ੍ਰੇਮ ਵੱਲੋਂ ਅਗਿਆਤ ਹੋਣਾ ਹੈ। ਇਹ ਤਾਂ ਪ੍ਰੇਮ ਦੀ ਨਿਰੰਤਰ ਪ੍ਰਕਿਰਿਆ ਹੁੰਦੀ ਹੈ ਜਿਸ ਦਾ ਕੋਈ ਅੰਤ ਨਹੀਂ ਹੁੰਦਾ। ਇਸ ਦੀ ਅਨੰਤਤਾ ਹੀ ਇਸ ਦੀ ਸੁੰਦਰਤਾ ਹੈ ਅਤੇ ਪ੍ਰੇਮ ਦੇ ਕਾਰਜ ਵਿੱਚ ਕਿਸੇ ਵੀ ਪ੍ਰਾਪਤੀ ਦੀ ਆਵਸ਼ਕਤਾ ਨਹੀਂ ਹੁੰਦੀ। ਇਹ ਤਾਂ ਇੱਕ ਸਰਬ ਸਾਧਾਰਨ ਰੂਪ ਦੀ ਭਾਵਨਾ ਹੁੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇਸੇ ਪ੍ਰਥਾਈ ਕਥਨ ਹੈ, ਪ੍ਰੇਮ ਤੋਂ ਬਿਨਾਂ ਪ੍ਰਭੂ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।